ਸ੍ਰੀ ਵਾਹਿਗੁਰੂ ਸਾਹਿਬ ਜੀ ਤੇਲੰਗ ਮਹੱਲਾ ਪਹਿਲਾ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇਹੋ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਰੰਗਾਏ ਮੇਰੇ ਕੰਤ ਨ ਪਾਵੇ ਚੋਲੜਾ ਪਿਆਰੇ ਕਿਉਂ ਤਨ ਸੇਜ ਜਾਏ ਇਹੋ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਰੰਗਾਏ ਮੇਰੇ ਕੰਤ ਨ ਪਾਵੇ ਚੋਲੜਾ ਪਿਆਰੇ ਕਿਉਂ ਧਨ ਸੇਜ ਜਾਏ ਹਉ ਕੁਰਬਾਨ ਜਾਉ ਮਿਹਰਬਾਨਾ ਹਉ ਕੁਰਬਾਨ ਜਾਉ ਹਉ ਕੁਰਬਾਨ ਜਾਉ ਤਿਨਾ ਕੈ ਲੈਣ ਜੋ ਤੇਰਾ ਨਾਉ ਲੈਣ ਜੋ ਤੇਰਾ ਨਾਉ ਤਿਨਾ ਕੈ ਹਉ ਸਦ ਕੁਰਬਾਨ ਜਾਉ ਰਹਾਉ ਕਾਇਆ ਰੰਗਣ ਜੇਥੀਐ ਪਿਆਰੇ ਪਾਈਐ ਨਾਉ ਮਜੀਠ ਰੰਗਣ ਵਾਲਾ ਜੇ ਰੰਗੈ ਸਾਹਿਬ ਐਸਾ ਰੰਗ ਨਾ ਡੀਠ ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੈ ਪਾਸ ਧੂੜ ਤਿਨਾ ਕੀ ਜੇ ਮਿਲੈ ਜੀ ਕਹੋ ਨਾਨਕ ਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੈ ਭਾਵੈ ਆਪੇ ਹੀਰਾ ਵੇ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੈ ਭਾਵੈ ਆਪੇ ਹੀਰਾ ਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਜੁਗ ਜੁਗ ਅਟਲ ਬਾਣੀ ਦੇ ਬੋਹਿਤ ਚਵਰ ਛਤਰ ਤਖਤ ਦੇ ਮਾਲਕ ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਕਮਾਲੇ ਕਰਾ ਮਹਾਤ ਕਾਇਮ ਕਰੀਮ ਰਜਾ ਬਖਸ਼ੋ ਰਾਜਕ ਰਿਹਾ ਕੁਨ ਰਹੀਮ धन धन लोगन के राजा दुष्टन दाह गरीब नवाजा गरीब नवाज पतत पावन भगत वछल सर्व कला संपूर्ण सर्व कला समरथ सतगुरु धन 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 साहेब श्री गुरु ग्रंथ साहेब जी दे हाजूर गुरुद्वारा दीवान हाल मंजी साहेब विखे सत संगत करदिया होया तुरकी बाणी दे कीर्तन सरवण करन दा सुभाग प्राप्त कर रही सरबत सा संगत जी ऐस वक्त समा है श्री मुख वाक साहब जी दी कथा विचार दा। अज सतगुरु धन धन गुरु ग्रंथ साहब जी महाराज जी ने अमृत वेले श्री दरबार साहब दे अंदर प्रकाशमान हुंदिया होया संगतां नूं दर्शन दीदार बख्शिश करदिया होया जो पावन पवित्र श्री मुख वाक साहब बख्शिश कीते सन उस दा पाठ आप जी ने गुरमुख प्यारियां पासों बड़े प्यार सत्कार नाल सरवण कीता। श्री मुख वाक साहब जी नू जेकर आप जी ने तवज्जो दे के सरवण कीता है तां सतगुरु महाराज जी दे अमृतमई बचना दा जेड़ा भाव है वो बहुत सानू समझ विच आ गया होवेगा। हुण असी आनंद प्राप्त करना है आनंद प्राप्त गुरु महाराज जी दे बचना दे नाल ओ आनंद प्राप्त करना है कि साडे हिरदे दे अंदरों सतगुरु जी दे बचना दी आवाज उठे अमृत बाणी हर हर तेरी सुन सुन होवै परम गत मेरी जलन बुझी शीतल होए मनुआ सतगुर का दर्शन पाए जी। आओ ये आनंद ये सुख ये शांति प्राप्त करदिया होया सतगुरु महाराज जी दे अमृतमई बचना दी कथा विचार नाल जुड़न तों पहला एक बार मन बिरतियां करिए मुख पवित्र करिए ते जिन्ने कापा सत संगी बैठे हुए हैं एक दूसरे दा भला करिए। जो सतगुरु महाराज जी ने सानू समझाया सुनते पनीत कहते पवित कहण वाले पवित्र ने सुन वाले पनीत ने ए सतगुरु महाराज जी की बख्शिश प्राप्त करदिया होया एक दूसरे का भला करदिया होया असी सतनाम श्री वाहगुरु का जाप करना है ते ए जाप इनी क उची आवाज विच करना है भी जेड़ा साडे लागे सत संगी बैठा है ओदे कन्ना विच आवाज पै जाए जेड़ा सत संगी साडे नाल बैठा है ओ साडा भला करे ओ भी इनी क उची आवाज विच जपे भी ओदी आवाज साडे कन्ना विच पै जाए। सवाओ अपने आप दा भला करिए मुख पवित्र करिए सतगुरु जी दे चरणा नाल जुड़िए उच्ची आवाज वे जपिए जी सतनाम श्री वाहे गुरु साहिब जी सतनाम श्री वाहे गुरु साहिब जी
सतनाम ਸ੍ਰੀ ਵਾਹੇ ਗੁਰੂ ਸਾਹਿਬ ਜੀ ਤਿਲੰਗ ਮਹੱਲਾ ਪਹਿਲਾ ਘਰ ਤੀਜਾ
ਤਿਲੰਗ ਰਾਗ ਦਾ ਨਾਮ ਹੈ ਮਹੱਲਾ ਪਹਿਲਾ ਇਹ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤਾ ਹੋਇਆ ਸ਼ਬਦ ਹੈ ਘਰ ਤੀਜਾ ਜਿਸ ਦਾ ਸੰਗੀਤ ਦੇ ਸੁਰ ਤਾਲ ਨਾਲ ਸੰਬੰਧ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਪਹਿਲੇ ਘਰ ਤੋਂ ਲੈ ਕੇ 17ਵੇਂ ਘਰ ਤੱਕ ਜਿਹੜੀ ਆ ਵਰਤੋਂ ਕੀਤੀ ਗਈ ਹੈ। ਸਤਿਗੁਰੂ ਮਹਾਰਾਜ ਜੀ ਨੇ ਇਸ ਘਰ ਦੀ ਵਿਚਾਰ ਕਰਦਿਆਂ ਹੋਇਆਂ ਐਸਾ ਵੀ ਇੱਕ ਤਰੀਕਾ ਵਰਤਿਆ, ਏਕ ਸਵਾਣ ਕੇ ਘਰ ਗਾਵਣਾ, ਪਹਿਰਿਆਂ ਕੇ ਘਰ ਗਾਵਣਾ, ਇਹਦੀ ਇੱਕ ਆਪਣੀ ਵਿਆਖਿਆ ਹੈ, ਇਹ ਇੱਕ ਆਪਣਾ ਸਬਜੈਕਟ ਹੈ ਜਿਹੜਾ ਕਿ ਉਦੋਂ ਵਿਚਾਰ ਸਕਦੇ ਹਾਂ ਜਦੋਂ ਅਸੀਂ ਕੇਵਲ ਇਹ ਸਬਜੈਕਟ ਦੀ ਵਿਚਾਰ ਕਰੀਏ, ਪਰ ਆਪਾਂ ਇੰਨਾ ਕੁ ਜਿਹੜਾ ਹੈ ਉਹ ਜਾਣਨਾ ਕਰ ਲਈਏ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਆਪ ਸਾਰੇ ਗੁਰੂ ਕੇ ਸਿੱਖ ਗੁਰਬਾਣੀ ਪੜ੍ਹਨ ਵਾਲੇ ਹੋ, ਸੁਣਨ ਵਾਲੇ ਹੋ, ਜਾਣਦੇ ਹੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਕੁਝ ਐਸੇ ਸ਼ਬਦ ਨੇ ਜਿਨ੍ਹਾਂ ਦੀ ਬਾਣੀ ਦੇ ਅੰਦਰ ਰਿਪੀਟੇਸ਼ਨ ਆ, ਜਿਨ੍ਹਾਂ ਨੂੰ ਦੁਹਰਾਇਆ ਗਿਆ। ਉਦਾਹਰਣ ਦੇ ਤੌਰ 'ਤੇ ਜਿਸ ਤਰ੍ਹਾਂ ਆਪਾਂ ਰਹਿਰਾਸ ਸਾਹਿਬ ਜੀ ਦੇ ਅੰਦਰ, ਜਪਜੀ ਸਾਹਿਬ ਦੀ ਬਾਣੀ ਦੇ ਅੰਦਰ, ਆਸਾ ਕੇ ਰਾਗ ਦੇ ਅੰਦਰ ਪੜ੍ਹਦੇ ਹਾਂ, ਸੋ ਦਰ ਤੇਰਾ ਕਿਹਾ ਸੋ ਕਰ ਕਿਹਾ, ਇਹ ਸ਼ਬਦ ਨੂੰ 3 ਵਾਰ ਦੁਹਰਾਇਆ ਗਿਆ। ਭਗਤ ਕਬੀਰ ਜੀ ਦੇ ਸ਼ਲੋਕ, ਭਗਤ ਫਰੀਦ ਜੀ ਦੇ ਸ਼ਲੋਕ, ਉਹ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 2ਵਾਰ ਦੁਹਰਾਏ ਗਏ ਨੇ। ਇਹ ਠੀਕ ਹੈ ਕਿ ਇਹ ਜਿਹੜੇ ਸ਼ਬਦ ਦੁਹਰਾਏ ਗਏ ਨੇ ਉਹਨਾਂ ਦੇ ਵਿੱਚ ਕੁਝ ਜਿਹੜਾ ਉਹ ਪਾਠ ਭੇਦ ਹੈ। ਦਾਸ ਨੇ ਜਿਹੜੇ ਬਚਨ ਕੀਤੇ ਨੇ ਉਹ ਇਸ ਗੱਲ ਨੂੰ ਜਾਣਨ ਵਾਸਤੇ ਕੀਤੇ ਨੇ ਕਿ ਇਹ ਜੋ ਸਤਿਗੁਰੂ ਮਹਾਰਾਜ ਜੀ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਉਸਤ ਕਰਦਿਆਂ ਹੋਇਆਂ ਮੰਗਲ ਦੀ ਵਰਤੋਂ ਕੀਤੀ ਹੈ, ਇਹਦੀ ਦੁਨੀਆਂ ਦੇ ਵਿੱਚ ਕਿਤਨੀ ਮਹੱਤਤਾ ਹੈ, ਕਿਤਨੀ ਇੰਪੋਰਟੈਂਸ ਹੈ। ਇਹ ਬਚਨ ਨੋਟ ਕਰਿਆ ਜੇ ਇਹ ਮੰਗਲ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 523 ਵਾਰ ਆਉਂਦਾ, 523 ਵਾਰ ਕਿੰਨਾ ਇਹਨਾਂ ਅੰਮ੍ਰਿਤਮਈ ਬਚਨਾਂ ਦਾ ਮਹੱਤਵ ਹੈ ਜਿਸ ਨੂੰ ਸਾਨੂੰ ਜਾਣਨਾ ਚਾਹੀਦਾ। ਸਤਿਗੁਰੂ ਮਹਾਰਾਜ ਜੀ ਬਚਨ ਕਰਦੇ ਹਨ ਉਹ ਅਕਾਲ ਪੁਰਖ ਵਾਹਿਗੁਰੂ ਇੱਕ ਹੈ, ਪਰ ਉਹ ਇੱਕ ਹੋ ਕੇ ਵੀ ਅਨੇਕਾਂ ਦੇ ਵਿੱਚ ਵਰਤਦਾ, ਅਨੇਕ ਰੂਪ ਵਿੱਚ ਵਰਤਦਾ। ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋਤ ਸੁਭਾਵੇ ਨਾਨਕਾ ਸਾਈ ਗੱਲ ਚੰਗੀ। ਉਹ ਇੱਕ ਹੋ ਕੇ ਅਨੇਕਾਂ ਰੂਪ ਵਿੱਚ ਵੀ ਆ। ਓ ਅਹੰਕਾਰ ਉਹ ਸਰਬ ਵਿਆਪਕ ਹੈ, ਉਹ ਸਾਰਿਆਂ ਦਾ ਹੈ। ਦੁਨੀਆਂ ਦੇ ਕਿਸੇ ਧਰਮ ਨੂੰ ਵੀ ਇਹ ਅਧਿਕਾਰ ਨਹੀਂ ਗਾ ਕਿ ਉਹ ਸਮਝੇ ਵੀ ਪਰਮਾਤਮਾ ਸਾਡਾ ਹੀ ਆ। ਜਿਸ ਤਰ੍ਹਾਂ ਅਸੀਂ ਸਰਪੰਚ ਚੁਣਦੇ ਹਾਂ ਨਾ, ਅਤੇ ਜਿਹਨੂੰ ਅਸੀਂ ਚੁਣਿਆ ਹੋਵੇ ਅਤੇ ਅਸੀਂ ਸਮਝਦੇ ਹਾਂ ਵੀ ਇਹ ਸਾਡੇ ਧੜੇ ਦਾ, ਕੋਈ ਸੀਐਮ ਪੀਐਮ ਹੋਵੇ ਉਹਨੂੰ ਕਹਿੰਦੇ ਆ ਸਾਡੀ ਪਾਰਟੀ ਦਾ, ਉਹਦੇ ਤੇ ਅਸੀਂ ਆਪਣਾ ਅਧਿਕਾਰ ਜਮਾਉਣੇ ਆ। ਪਰ ਗੁਰਮੁਖ ਪਿਆਰਿਓ, ਉਹ ਅਕਾਲ ਪੁਰਖ ਵਾਹਿਗੁਰੂ ਸਾਰੀ ਦੁਨੀਆ ਦਾ, ਉਹ ਗਰੀਬ ਦਾ ਵੀ ਆ, ਉਹ ਅਮੀਰ ਦਾ ਵੀ ਆ, ਉਹ ਸਿਆਣੇ ਦਾ ਵੀ ਆ, ਉਹ ਮੂਰਖ ਦਾ ਵੀ ਆ। ਉਹ ਅਕਾਲ ਪੁਰਖ ਵਾਹਿਗੁਰੂ ਸਤਿਗੁਰ ਪ੍ਰਸਾਦ ਸੱਚੇ ਸਤਿਗੁਰੂ ਜੀ ਦੀ ਕਿਰਪਾ ਨਾਲ ਮਿਲਦਾ, ਉਹ ਸਿੱਧੇ ਤੌਰ ਤੇ ਨਹੀਂ ਮਿਲਦਾ। ਜਦੋਂ ਮਿਲਦਾ ਗੁਰੂ ਦੀ ਕਿਰਪਾ ਨਾਲ ਮਿਲਦਾ। ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਇਸ ਪੱਖ ਤੋਂ ਬਾਣੀ ਦੇ ਅੰਦਰ ਬਹੁਤ ਵਾਰ ਸਮਝਾਇਆ, ਆਪਾਂ ਪੜ੍ਹਦੇ ਹਾਂ, ਬਿਨ ਸਤਿਗੁਰੂ ਕਿਨੇ ਨਾ ਪਾਇਓ, ਬਿਨ ਸਤਿਗੁਰੂ ਕਿਨੇ ਨਾ ਪਾਇਆ, ਸਤਿਗੁਰੂ ਵਿੱਚ ਆਪ ਰੱਖਿਓ ਨ ਕਰ ਪ੍ਰਗਟ ਆਖ ਸੁਣਾਇਆ। ਉਹ ਵਾਹਿਗੁਰੂ ਗੁਰੂ ਤੋਂ ਬਗੈਰ ਨਹੀਂ ਮਿਲਦਾ। ਇਹ ਪਰਮਾਤਮਾ ਦਾ ਜਿਹੜਾ ਨਿਯਮ ਹੈ, ਇਹ ਆਦਿ ਕਾਲ ਤੋਂ ਲੈ ਕੇ ਸਤਿਗੁਰੂ ਮਹਾਰਾਜ ਜੀ ਨੇ ਬਚਨ ਕੀਤਾ, ਭਾਈ ਰੇ ਗੁਰਬਿਨ ਗਿਆਨ ਨਾ ਹੋਏ, ਪੁੱਛੋ ਬ੍ਰਹਮੇ ਨਾਰ ਦੇ ਬੇਦ ਬਿਆਸੇ ਕੋਈ। ਜੇ ਅਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਵਿਚਾਰਧਾਰਾ ਤੋਂ ਪਹਿਲਾਂ ਦੀ ਵੀ ਗੱਲ ਕਰੀਏ, ਸਤਯੁਗ ਦੁਆਪਰ ਤ੍ਰੇਤਾ ਕਲਯੁਗ ਉਸ ਤੋਂ ਪਹਿਲਾਂ ਆਦਿ ਕਾਲ ਦੀ ਗੱਲ ਕਰੀਏ, ਤਾਂ ਉਹ ਸਮੇਂ ਵੀ ਜਿਹੜੇ ਰਿਸ਼ੀ ਮੁਨੀ ਹੋਏ ਨੇ, ਪੁੱਛੋ ਬ੍ਰਹਮੇ ਨਾਰ ਦੇ ਬੇਦ ਬਿਆਸੇ ਕੋਏ, ਇਹਨਾਂ ਰਿਸ਼ੀਆਂ ਮੁਨੀਆਂ ਨੂੰ ਵੀ ਪੁੱਛ ਲਵੋ, ਵੀ ਕਹਿਣਗੇ ਵੀ ਸੱਚੇ ਗੁਰੂ ਤੋਂ ਬਗੈਰ ਨਾ ਮੁਕਤੀ ਦੀ ਦਾਤ ਮਿਲਦੀ ਹੈ ਤੇ ਨਾ ਹੀ ਜੀਵਨ ਦਾ ਪਾਰ ਉਤਾਰਾ ਹੁੰਦਾ। ਸ੍ਰੀ ਅੰਮ੍ਰਿਤਸਰ ਸਾਹਿਬ ਦੇ ਅੰਦਰ ਪੰਜਾਂ ਸਰੋਵਰਾਂ ਦੇ ਵਿੱਚੋਂ ਜਿਹੜਾ ਸੰਤੋਖ ਸਰ ਹੈ, ਉਹਦਾ ਇਤਿਹਾਸ ਵੀ ਸਾਨੂੰ ਇਹ ਦੱਸਦਾ ਕਿ ਕੋਈ ਆਪਣੇ ਆਪ ਦੇ ਵਿੱਚ ਜੋਗੀ ਹੋ ਕੇ ਸੰਨਿਆਸੀ ਹੋ ਕੇ ਜਪ ਕਰ ਸਕਦਾ, ਤਪ ਕਰ ਸਕਦਾ, ਪਰ ਉਹਨੇ ਜੇ ਮੁਕਤੀ ਦੀ ਦਾਤ ਪ੍ਰਾਪਤ ਕਰਨੀ ਹੈ ਤੇ ਉਹਨੂੰ ਸੱਚਾ ਗੁਰੂ ਚਾਹੀਦਾ ਹੈ। ਪੰਜਵੇਂ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ, ਉਹ ਪੂਰੇ ਗੁਰੂ ਸਨ ਤੇ ਉੱਥੇ ਸੰਤੋਖ ਦਾਸ ਜੋਗੀ ਜਿਹੜਾ ਬੈਠਾ ਹੋਇਆ ਸੀ, ਉਹ ਵੀ ਮੁਕਤੀ ਦੀ ਆਸ ਲੈ ਕੇ ਬੈਠਾ ਹੋਇਆ ਸੀ ਤੇ ਉਹਦੀ ਆਸ ਕਿੰਨੇ ਪੂਰੀ ਕੀਤੀ, ਪੂਰੇ ਸਤਿਗੁਰੂ ਜੀ ਨੇ ਕੀਤੀ, ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਕੀਤੀ। ਸਤਿਗੁਰੂ ਮਹਾਰਾਜ ਇਹੋ ਹੀ ਸਮਝਾ ਰਹੇ ਨੇ ਕਿ ਸਾਨੂੰ ਜੀਵਨ ਦੇ ਅੰਦਰ ਮੁਕਤੀ ਦੀ ਦਾਤ ਚਾਹੀਦੀ ਹੈ ਤੇ ਸਾਨੂੰ ਗੁਰੂ ਵਾਲਾ ਬਣਨਾ ਪਵੇਗਾ, ਖੰਡੇ ਬਾਟੇ ਦੀ ਪਾਹੁਲ ਛਕਣੀ ਪਵੇਗੀ। ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਵਿਖੇ ਡੱਲਾ ਚੌਧਰੀ ਜੀ ਨਾਲੇ ਬਚਨ ਕਰਦੇ ਆ, ਕਿਤੇ ਆਪਣੀ ਆਤਮਾ ਦੇ ਨਾਲ ਵਿਚਾਰ ਕਰੋ, ਡੱਲੇ ਚੌਧਰੀ ਦੀ ਕੁਰਬਾਨੀ ਬੜੀ ਵੱਡੀ ਆ। ਉਹਨੇ ਗੁਰੂ ਮਹਾਰਾਜ ਜੀ ਦੀ ਔਖੇ ਵੇਲੇ ਬੜੀ ਸੇਵਾ ਕੀਤੀ ਆ, ਸੰਗਤਾਂ ਵਾਸਤੇ ਲੰਗਰਾਂ ਦੇ ਪ੍ਰਬੰਧ ਕੀਤੇ, ਗੁਰੂ ਮਹਾਰਾਜ ਜੀ ਦੇ ਘੋੜਿਆਂ ਵਾਸਤੇ ਦਾਣੇ ਦਾ ਉਹਨੇ ਪ੍ਰਬੰਧ ਕੀਤਾ। ਪਰ ਜਦੋਂ ਮੁਕਤੀ ਦੀ ਦਾਤ ਮੰਗੀ, ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਪੀੜ੍ਹੀ ਜਿੰਨੀ ਥਾਂ ਮੰਗੀ ਤੇ ਸਮਰੱਥ ਗੁਰੂ ਨੇ ਬਚਨ ਕੀਤਾ, ਆਖਿਆ ਡੱਲਿਆ ਤੂੰ ਦੁਨਿਆਵੀ ਪਦਾਰਥਾਂ ਦੇ ਨਾਲ ਸਾਡੀ ਸੇਵਾ ਕੀਤੀ ਆ, ਦੁਨਿਆਵੀ ਸੁੱਖ ਜਿੰਨੇ ਮਰਜ਼ੀ ਪ੍ਰਾਪਤ ਕਰ, ਤੈਨੂੰ ਦੁਨੀਆਂ ਦਾ ਰਾਜ ਭਾਗ ਦੇ ਸਕਦੇ ਹਾਂ, ਦੁਨੀਆਂ ਦੇ ਸਾਰੇ ਸੁੱਖ ਦੇ ਸਕਦੇ ਹਾਂ, ਪਰ ਗੁਰੂ ਦੇ ਚਰਨਾਂ ਵਿੱਚ ਪੀੜ੍ਹੀ ਜਿੰਨੀ ਥਾਂ, ਗੁਰੂ ਦੇ ਚਰਨਾਂ ਦਾ ਆਸਰਾ ਮਿਲ ਜਾਏ, ਮੁਕਤੀ ਦੀ ਦਾਤ ਮਿਲ ਜਾਏ, ਇਹਦੇ ਲਈ ਤੈਨੂੰ ਖੰਡੇ ਬਾਟੇ ਦੀ ਪੌਲ ਛਕਣੀ ਪਵੇਗੀ, ਅੰਮ੍ਰਿਤਧਾਰੀ ਹੋਣਾ ਪਵੇਗਾ, ਨਿਤਨੇਮੀ ਹੋਣਾ ਪਵੇਗਾ ਤੇ ਵੱਡੇ ਭਾਗ। ਭਾਈ ਸਾਹਿਬ ਭਾਈ ਡੱਲਾ ਸਿੰਘ ਜੀ ਦੇ ਉਹਨੇ ਦੇਰੀ ਨਹੀਂ ਲਾਈ, ਉਹਨੇ ਸਤਿਗੁਰੂ ਮਹਾਰਾਜ ਜੀ ਦੇ ਸਨਮੁਖ ਆਪਣਾ ਸੀ ਝੁਕਾ ਦਿੱਤਾ ਤੇ ਖੰਡੇ ਬਾਟੇ ਦੀ ਪੌਲ ਪ੍ਰਾਪਤ ਕਰਕੇ ਆਪਣਾ ਜੀਵਨ ਸਫਲ ਕਰ ਗਿਆ, ਆਪਣੇ ਆਪ ਨੂੰ ਅਮਰ ਕਰ ਗਿਆ। ਇੰਨਾ ਅਮਰ ਕੀਤਾ ਕਿ ਵੇਖੋ ਅੱਜ ਆਪਾਂ ਭਾਈ ਸਾਹਿਬ ਭਾਈ ਡੱਲਾ ਸਿੰਘ ਜੀ ਨੂੰ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਯਾਦ ਕਰ ਰਹੇ ਹਾਂ। ਇਸ ਕਰਕੇ ਯਾਦ ਕਰ ਰਹੇ ਹਾਂ ਕਿ ਉਹਨੇ ਸੱਚੇ ਸਤਿਗੁਰੂ ਦੀ ਬਖਸ਼ਿਸ਼ ਪ੍ਰਾਪਤ ਕਰਕੇ ਆਪਣਾ ਜੀਵਨ ਸਫਲ ਕਰ ਲਿਆ। ਉਹਨੇ ਵਾਹਿਗੁਰੂ ਦੀ ਜਿਹੜੀ ਦਾਤ ਹੈ, ਵਾਹਿਗੁਰੂ ਦੇ ਦਰਸ਼ਨ ਦਾਰ ਪ੍ਰਾਪਤ ਕਰਕੇ ਆਪਣੇ ਆਪ ਨੂੰ ਸਫਲ ਕਰ ਲਿਆ। ਸੋ ਗੁਰਮੁਖ ਪਿਆਰਿਓ, ਅਸੀਂ ਬੇਸ਼ੱਕ ਹਰ ਰੋਜ਼ ਕਥਾ ਸਰਵਣ ਕਰਦੇ ਹਾਂ, ਪਰ ਇਸ ਕਥਾ ਸਰਵਣ ਦਾ ਫਲ ਪਤਾ ਕੀ ਹੈ ਕਿ ਅਸੀਂ ਆਪਣੇ ਜੀਵਨ ਦੇ ਅੰਦਰ ਗੁਰੂ ਵਾਲੇ ਬਣ ਕੇ ਸਤਿਗੁਰ ਪ੍ਰਸਾਦ ਸੱਚੇ ਸਤਿਗੁਰੂ ਜੀ ਦੀ ਕਿਰਪਾ ਪ੍ਰਾਪਤ ਕਰਕੇ ਆਪਣਾ ਜੀਵਨ ਸਫਲ ਕਰ ਲਈਏ।
ਇਹੋ ਤਨ ਮਾਇਆ ਪਾਹਿਆ ਪਿਆਰੇ, ਲਿਤੜਾ ਲੱਭ ਰੰਗਾਏ।
ਇਹ ਤਨ ਮਾਇਆ ਪਾਹਿਆ ਪਿਆਰੇ, ਲਿਤੜਾ ਲੱਭ ਰੰਗਾਏ। ਅੱਜ ਦਾ ਸਮਾਂ ਵਿਗਿਆਨ ਦਾ ਸਮਾਂ ਹੈ ਜੀ, ਮਸ਼ੀਨਰੀ ਦਾ ਸਮਾਂ। ਜਿਹਨੇ ਦੁਨੀਆਂ ਦੇ ਵਿੱਚੋਂ ਬਹੁਤ ਸਾਰੇ ਕਿੱਤੇ ਜਿਹੜੇ ਆ ਅਲੋਪ ਕਰ ਦਿੱਤੇ ਆ, ਜਿਸ ਨੂੰ ਆਪਾਂ ਬੜਾ ਚੰਗੀ ਤਰ੍ਹਾਂ ਸਮਝਦੇ ਹਾਂ। ਇਸੇ ਤਰ੍ਹਾਂ ਇੱਕ ਕਿੱਤਾ ਸੀ ਨਿਲਾਰੀ ਦਾ ਕਿੱਤਾ, ਕੱਪੜਿਆਂ ਨੂੰ ਰੰਗ ਦੇਣ ਵਾਲਾ ਕਿੱਤਾ। ਪੁਰਾਣੇ ਸਮਿਆਂ ਦੇ ਅੰਦਰ ਕੱਪੜਿਆਂ ਨੂੰ ਰੰਗ ਦਿੱਤੇ ਜਾਂਦੇ ਸਨ ਤੇ ਰੰਗ ਦੇਣ ਤੋਂ ਪਹਿਲਾਂ ਉਹਨੂੰ ਇੱਕ ਪਾਹ ਲਾਈ ਜਾਂਦੀ ਸੀ, ਜਿਹਨੂੰ ਪਾਣ ਦੇਣਾ ਵੀ ਕਿਹਾ ਜਾਂਦਾ। ਪਾਹ ਲਾਉਣ ਵਾਸਤੇ ਪਹਿਲਾਂ ਫਰਕੜੀ ਹੋਈ, ਲੂਣ ਹੋਇਆ, ਸੋਡਾ ਹੋਇਆ, ਇਹਨੂੰ ਪਾਣੀ ਵਿੱਚ ਰਿੰਨ ਕੇ ਪਹਿਲਾਂ ਕੱਪੜੇ ਨੂੰ ਉਹਦੇ ਵਿੱਚ ਰਿੰਨਿਆ ਜਾਂਦਾ ਸੀ ਤੇ ਫਿਰ ਰੰਗ ਵਾਲੀ ਮੱਟੀ ਦੇ ਵਿੱਚ ਪਾਇਆ ਜਾਂਦਾ ਸੀ। ਇਸੇ ਤਰ੍ਹਾਂ ਗੁਰਮੁਖ ਪਿਆਰਿਓ, ਇਹ ਜਿਹੜਾ ਸਾਡਾ ਤਨ ਹੈ ਨਾ, ਤਨ ਸਾਡੇ ਤਨ ਦੇ ਜਿਹੜੇ ਗਿਆਨ ਇੰਦਰੇ ਨੇ ਉਹ ਹਿੱਸਾ ਨੇ, ਸਾਡੀਆਂ ਅੱਖਾਂ ਸਾਡੇ ਤਨ ਦਾ ਹਿੱਸਾ ਹੈ, ਸਾਡੇ ਜਿਹੜੇ ਕੰਨ ਨੇ ਇਹ ਵੀ ਸਾਡੇ ਤਨ ਦਾ ਹਿੱਸਾ ਹੈ, ਸਾਡੀ ਰਸਨਾ ਜਿਹੜੀ ਆ ਇਹ ਵੀ ਤਨ ਦਾ ਹਿੱਸਾ। ਜੇ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਾਂ ਤੇ ਸਾਨੂੰ ਆਪਣੇ ਜੀਵਨ ਦੇ ਅੰਦਰ ਇਹ ਜਿਹੜਾ ਸਾਡਾ ਤਨ ਹੈ ਤੇ ਸਾਡੇ ਜਿਹੜੇ ਤਨ ਦੇ ਅੰਗ ਨੇ ਇਹਨੂੰ ਨਾਮ ਦੇ ਰੰਗ ਵਿੱਚ ਜਿਹੜਾ ਹੈ ਉਹ ਰੰਗਣਾ ਪੈਣਾ, ਪਰ ਅਸੀਂ ਕਰ ਕੀ ਰਹੇ ਹਾਂ, ਸਾਡੇ ਕੋਲੋਂ ਹੋ ਕੀ ਰਿਹਾ। ਇਹ ਸਤਿਗੁਰੂ ਮਹਾਰਾਜ ਜੀ ਪਹਿਲਾਂ ਜ਼ਿਕਰ ਕਰਦੇ ਆ ਕਿ ਹੇ ਭਾਈ ਤੂੰ ਆਪਣਾ ਤਨ, ਇਹ ਸ਼ਬਦ ਦੀ ਵਿਆਖਿਆ ਕਰੀਏ ਤੇ ਭਾਵ ਅਰਥ ਇਹ ਹੀ ਨਿਕਲ ਆਉਣਾ ਕਿ ਸਾਡਾ ਜੀਵਨ ਮਾਇਆ ਪਾਹਿਆ ਪਿਆਰੇ, ਤੂੰ ਆਪਣੇ ਜੀਵਨ ਨੂੰ ਜਿਹੜਾ ਮਾਇਆ ਦਾ ਲੋਭ ਲਾਲਚ ਹੈ ਨਾ, ਜਿਹੜੀ ਮਾਇਆ ਦੀ ਤ੍ਰਿਸ਼ਨਾ ਹੈ, ਉਹਦੀ ਪਾਹ ਦਿੱਤੀ ਹੋਈ ਆ। ਲੀਤੜਾ ਲੱਭ ਰੰਗਾਏ, ਤੈਨੂੰ ਜੀਵਨ ਦੇ ਅੰਦਰ ਦੁਨਿਆਵੀ ਪਦਾਰਥਾਂ ਦੇ ਚਸਕੇ ਲੱਗੇ ਹੋਏ ਨੇ, ਦੁਨੀਆਂ ਦੇ ਰੰਗ ਤਮਾਸ਼ੇ ਦੇਖਣ ਦੇ ਚਸਕੇ ਲੱਗੇ ਹੋਏ ਨੇ, ਇਸ ਤਰ੍ਹਾਂ ਤੂੰ ਆਪਣੇ ਜੀਵਨ ਨੂੰ ਜਿਹੜਾ ਉਹ ਰੰਗਿਆ ਹੋਇਆ, ਇਹ ਰੰਗ ਜਿਹੜਾ ਦਿੱਤਾ ਹੋਇਆ। ਸਤਿਗੁਰੂ ਮਹਾਰਾਜ ਜੀ ਬਚਨ ਕਰਦੇ ਨੇ ਕਿ ਉਹ ਇਨਸਾਨ ਜਿਹਨੇ ਆਪਣਾ ਤਨ ਤੇ ਆਪਣੇ ਤਨ ਦੇ ਜਿਹੜੇ ਗਿਆਨ ਇੰਦਰੇ ਨੇ ਉਹਨਾਂ ਨੂੰ ਮਾਇਆ ਦੇ ਲੋਭ ਲਾਲਚ ਵਿੱਚ ਦੁਨੀਆਂ ਦੇ ਚਸਕਿਆਂ ਵਿੱਚ ਰੰਗਿਆ ਹੋਇਆ ਹੈ, ਉਹ ਕਦੀ ਪਰਮਾਤਮਾ ਨੂੰ ਪਿਆਰਾ ਨਹੀਂ ਲੱਗਦਾ। ਪਿਆਰਾ ਕੌਣ ਲੱਗਦਾ? ਜਿਸ ਨੇ ਆਪਣੇ ਆਪ ਨੂੰ ਨਾਮ ਦੇ ਰੰਗ ਵਿੱਚ ਰੰਗਿਆ ਹੋਇਆ। ਸਾਧ ਸੰਗਤ ਜੀ, ਇਹ ਜਿਹੜੀ ਦੁਨੀਆ ਹੈ ਨਾ, ਦੁਨੀਆ ਜਿਹੜੀ ਆ, ਇਹ ਬਹੁਤ ਰੰਗਲੀ ਦੁਨੀਆ। ਜਿਸ ਨੇ ਵੀ ਉਸ ਪਾਰ ਬ੍ਰਹਮ ਪਰਮਾਤਮਾ ਨੂੰ ਪਾਇਆ, ਜਿਹਨੇ ਪਾਉਣਾ ਉਹਨੇ ਆਪਣੇ ਆਪ ਨੂੰ ਸੰਕੋਚ ਕੇ ਪਾਉਣਾ। ਤੁਸੀਂ ਦੁਨੀਆਂ ਦੇ ਉੱਪਰ ਪਾਬੰਦੀਆਂ ਲਾ ਕੇ ਦੁਨੀਆਂ ਇਸ ਗੱਲ ਦੀ ਪਾਬੰਦ ਹੋਵੇ, ਮੈਨੂੰ ਰੱਬ ਦੇ ਮਿਲਣ ਵਿੱਚ ਸਹਿਯੋਗ ਦੇਵੇ ਅਤੇ ਸਾਰੀ ਦੁਨੀਆਂ ਦੇਵੇ, ਇਹ ਕਦੀ ਕਿਸੇ ਦੀ ਸ਼ਰਤ ਨਹੀਂ ਪੂਰੀ ਹੁੰਦੀ। ਇਹ ਦੁਨੀਆਂ ਜਿਹਦੇ ਸੰਬੰਧ ਵਿੱਚ ਭਗਤ ਕਬੀਰ ਜੀ ਨੇ ਬਚਨ ਕੀਤਾ, ਕਬੀਰ ਜੱਗ ਕਾਜਲ ਕੀ ਕੋਠਰੀ ਅੰਧ ਪਰੇ ਤਿਸ ਮਾਏ, ਹਉਂ ਬਲਿਹਾਰੀ ਤਿੰਨ ਕੋ ਪੈਸ ਜੋ ਨੀਕ ਸਜਾਏ। ਇਹ ਸੰਸਾਰ ਇੱਕ ਕਾਲਖ ਦੀ ਭਰੀ ਹੋਈ ਕੋਠੜੀ ਆ। ਇਸ ਕੋਠੜੀ ਵਿੱਚ ਆ ਕੇ ਜਿਨ੍ਹਾਂ ਨੇ ਆਪਣੇ ਆਪ ਨੂੰ ਸੰਕੋਚਿਆ, ਆਪਣੀਆਂ ਅੱਖਾਂ ਨੂੰ ਸੰਕੋਚਿਆ, ਠੀਕ ਹੈ ਆਪਾਂ ਦੁਨੀਆਂ 'ਚ ਬਾਹਰ ਨਿਕਲਦੇ ਹਾਂ, ਦੁਨੀਆਂ ਦੇ ਵਿੱਚ ਰੰਗ ਆ, ਰੂਪ ਆ, ਪਰ ਜੇ ਅਸੀਂ ਆਪਣੀਆਂ ਅੱਖਾਂ ਨੂੰ ਸਮਝਾਇਆ ਹੋਇਆ, ਇਹ ਨੇਤਰੋ ਮੇਰੇ ਉਹ ਹਰ ਤੋਂ ਮੈਂ ਜੋ ਧਰੀ, ਹਰ ਬਿਨੇ ਅਵਰ ਨਾ ਦੇਖੋ ਕੋਈ, ਹਰ ਬਿਨੇ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਇਹ ਦੁਨੀਆਂ ਦਾ ਰੂਪ ਵੀ ਜਿਹੜਾ ਹੈ ਤੈਨੂੰ, ਤੁਹਾਨੂੰ ਪਰਮਾਤਮਾ ਦਾ ਨੂਰ ਦਿਖਾਈ ਦੇਵੇਗਾ ਜੇ ਤੁਸੀਂ ਆਪਣੇ ਆਪ ਨੂੰ ਸੰਕੋਚਿਆ ਹੋਇਆ। ਜਿਹੜੇ ਸਾਡੇ ਕੰਨ ਨੇ, ਅਸੀਂ ਇਹਨਾਂ ਨੂੰ ਸੰਕੋਚਣਾ ਦੁਨੀਆਂ ਦੇ ਵਿੱਚ ਰਹਿ ਕੇ। ਇਹ ਸਰਵਣੋ ਮੇਰੇ ਉਹ ਸਾਚੇ ਸੁਣਨੇ ਨੌ ਪਠਾਏ, ਸਾਚੇ ਸੁਣਨੇ ਨੌ ਪਠਾਏ, ਸਰੀਰ ਲਾਏ ਸੁਣੋ ਸੱਤ ਵਾਰ। ਤੁਹਾਡਾ ਜੇ ਜ਼ੋਰ ਹੈ ਤੇ ਉਹ ਆਪਣੇ ਆਪ ਤੇ ਆ, ਸਾਰੀ ਦੁਨੀਆਂ ਤੇ ਤੁਹਾਡਾ ਜ਼ੋਰ ਨਹੀਂ ਗਾ। ਜੇ ਤੁਸੀਂ ਜ਼ੋਰ ਦੀ ਵਰਤੋਂ ਕਰਨੀ ਆ ਤੇ ਉਹ ਗੁਰੂ ਮਹਾਰਾਜ ਜੀ ਦੇ ਬਚਨਾਂ ਦੀ ਵਿਚਾਰ ਦੇ ਜ਼ੋਰ ਦੀ ਵਰਤੋਂ ਕਰ, ਆਪਣੇ ਆਪ ਨੂੰ ਸੰਜਮ ਵਿੱਚ ਲੈ ਕੇ ਆਉਣਾ। ਇਸ ਦੁਨੀਆਂ ਦੇ ਵਿੱਚ ਰਹਿ ਕੇ ਆਪਣੇ ਆਪ ਨੂੰ ਸਮਝਾ ਕੇ, ਆ ਸਾਡੀ ਜੀਭ ਹੈ, ਇਹਨੂੰ ਦੁਨੀਆਂ ਦੇ ਚਸਕਿਆਂ ਤੋਂ ਬਚਾਉਣਾ, ਇਹ ਰਸਨਾ ਤੂੰ ਅੰਦਰ ਅਸਰਾ ਚ ਰਹੀ, ਤੇਰੀ ਪਿਆਸ ਨਾ ਜਾਏ। ਅਸੀਂ ਆਪਣੇ ਆਪ ਨੂੰ ਸਮਝਾਉਂਦਿਆਂ ਹੋਇਆਂ ਗੁਰੂ ਦੇ ਦਰ ਤੇ ਅਰਦਾਸ ਕਰਨੀ ਆ, ਮੇਰੇ ਮੋਹਣ ਸਰਵਣੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅੰਜਾ। ਆਪਣੇ ਆਪ ਨੂੰ ਸੰਜਮ ਵਿੱਚ ਲੈ ਕੇ ਆਈਏ, ਆਪਣੇ ਆਪ ਨੂੰ ਸੰਕੋਚ ਵਿੱਚ ਲੈ ਕੇ ਆਈਏ। ਦਾਸ ਨੇ ਤਾਂ ਬੜੇ ਐਸੇ ਬਜ਼ੁਰਗਾਂ ਨੂੰ ਸਮਝਾਇਆ, ਉਹ ਬਜ਼ੁਰਗ ਜਿਨ੍ਹਾਂ ਦੇ ਨੇੜੇ ਉਹਨਾਂ ਦੇ ਪੋਤਰੇ ਦੋਤਰੇ ਨਹੀਂ ਸਨ ਆਉਂਦੇ, ਉਹਨਾਂ ਦੇ ਹਿਰਦੇ ਵਿੱਚ ਨਫ਼ਰਤ ਆ ਗਈ। ਨਫ਼ਰਤ ਕਿਉਂ? ਇੰਨਾ ਝਿੜਕਿਆ, ਇੰਨਾ ਡਰਾਇਆ ਵੀ ਮੈਂ ਪਾਠ ਕਰਦਾ ਤਾਂ ਤੁਸੀਂ ਰੌਲਾ ਪਾਉਂਦੇ। ਹੁਣ ਬੱਚਾ ਜਿਹੜਾ, ਬੱਚੇ ਨਾਲ ਤਾਂ ਖੇਡਣਾ, ਉਹ ਗੁਰਮੁਖ ਪਿਆਰਿਓ, ਇਹ ਜਿਹੜੀਆਂ ਸੰਸਾਰ ਦੀਆਂ ਮੁਸ਼ਕਲਾਂ ਨੇ, ਇਹਨਾਂ ਮੁਸ਼ਕਲਾਂ ਕਰਕੇ ਜੇ ਆਪਾਂ ਤੌਖਲੇ 'ਚ ਆ ਗਏ, ਇਹਨਾਂ ਮੁਸ਼ਕਲਾਂ ਕਰਕੇ ਜੇ ਗੁੱਸੇ ਵਿੱਚ ਆ ਗਏ, ਤਾਂ ਮੈਂ ਬੇਨਤੀ ਕਰਾਂ, ਆਪਣੇ ਆਪ ਨੂੰ ਫੇਲ ਸਮਝਿਆ। ਤੁਸੀਂ ਇਹ ਸਮਝਿਆ ਜੇ ਵੀ ਅਜੇ ਮੈਂ ਆਪਣੇ ਆਪ ਨੂੰ ਆਪਣੇ ਵੱਸ ਵਿੱਚ ਨਹੀਂ ਕੀਤਾ, ਆਪਣੇ ਆਪ ਨੂੰ ਜਿੱਤਿਆ ਨਹੀਂ, ਤੁਸੀਂ ਆਪਣੇ ਜੀਵਨ ਦੇ ਅੰਦਰ ਬੜੇ ਹੀ ਸੂਰਮ ਗਤੀ ਵਾਲਾ ਕਾਰਜ ਕਰਨਾ ਹੈ, ਮਨ ਜੀਤੇ ਜਗ ਜੀਤ। ਹਾਂ, ਤੁਸੀਂ ਇੰਨਾ ਕਰ ਸਕਦੇ ਜੇ ਜਿੱਥੇ ਬੱਚੇ ਖੇਡ ਰਹੇ ਨੇ ਤੁਸੀਂ ਹੋਰ ਕੋਈ ਕਮਰਾ ਵੇਖ ਲਓ, ਉੱਥੇ ਬੈਠ ਕੇ ਪਿਆਰ ਨਾਲ ਪਰਮਾਤਮਾ ਦਾ ਨਾਮ ਜੋ ਜਿਨ੍ਹਾਂ ਨੇ ਪਾਇਆ ਆਪਾਂ ਉਹਨਾਂ ਦੇ ਵਿਚਾਰ ਸਰਵਣ ਕਰੀਏ। ਭਗਤ ਭੀਖਣ ਜੀ ਮਹਾਰਾਜ ਜੀ ਦੇ ਨਾਲ ਕਿਸੇ ਨੇ ਬਚਨ ਕੀਤਾ, ਭਗਤ ਭੀਖਣ ਜੀ ਦੁਨੀਆਂ ਦੇ ਅੰਦਰ ਰੰਗ ਤਮਾਸ਼ੇ ਬੜੇ ਨੇ, ਦੁਨੀਆਂ ਦਾ ਪਹਿਰਾਵਾ ਬੜਾ ਅਜੀਬ ਹੈ, ਸੁਰਤੀ ਨਹੀਂ ਲੱਗਦੀ। ਉਹ ਕਹਿੰਦੇ ਗੁਰਮੁਖ ਪਿਆਰਿਓ ਰਸਨਾ ਰਮਤ ਸੁਣਤ ਸੁਖ ਸਰਵਣ ਚਿੱਤ ਚੇਤੇ ਸੁਖ ਹੋਈ, ਕਹੋ ਭੀਖਣ ਦੋਏ ਨੈਣ ਸੰਤੋਖੇ ਜਤ ਪੇਖੋ ਤਤ ਸੋਈ। ਉਹ ਗੁਰਮੁਖ ਪਿਆਰਿਓ ਜਦੋਂ ਮੈਂ ਰਸਨਾ ਨੂੰ ਰਸਨਾ ਗੁਣ ਗੋਪਾਲ ਨਿਤ ਗਾਇਨ, ਜਦੋਂ ਮੈਂ ਆਪਣੀ ਰਸਨਾ ਨੂੰ ਨਾਮ ਦੀ ਰਸੀਆ ਬਣਾ ਲਿਆ, ਆਪਣੀਆਂ ਅੱਖਾਂ ਨੂੰ ਨਾਮ ਦਾ ਰਸ ਦੇ ਦਿੱਤਾ, ਆਪਣੇ ਕੰਨਾਂ ਨੂੰ ਨਾਮ ਦਾ ਰਸ ਦੇ ਦਿੱਤਾ, ਇਹ ਹੁਣ ਦੁਨੀਆਂ ਦੇ ਰੰਗ ਤਮਾਸ਼ਿਆਂ ਦਾ ਮੇਰੇ ਜੀਵਨ ਤੇ ਕੋਈ ਅਸਰ ਨਹੀਂ। ਮੈਂ ਜਿਹੜੇ ਪਾਸੇ ਵੇਖਦਾ ਮੈਨੂੰ ਪਰਮਾਤਮਾ ਹੀ ਨਜ਼ਰ ਆਉਂਦਾ। ਪਰ ਅਜੇ ਸਾਡਾ ਜੀਵਨ ਕੀ ਆ? ਸਾਡਾ ਜੀਵਨ ਇਹੋ ਹੀ ਆ ਕਿ ਅਸੀਂ ਆਪਣੇ ਆਪ ਨੂੰ ਮਾਇਆ ਦੀ ਮੋਹ ਮਮਤਾ ਦੇ ਅੰਦਰ ਤੇ ਦੁਨੀਆਂ ਦੇ ਰੰਗ ਤਮਾਸ਼ਿਆਂ ਦੇ ਵਿੱਚ ਰੰਗਿਆ ਹੋਇਆ ਹੈ।
ਮੇਰਾ ਕੰਤ ਨ ਭਾਵੈ ਚੋਲੜਾ ਪਿਆਰੇ, ਕਿਉਂ ਧਨ ਸੇਜੈ ਜਾਏ।
ਆਹ ਜਿਹੜੀ ਸਾਡੀ ਪੁਸ਼ਾਕ ਹੈ ਨਾ ਸਾਧ ਸਿੰਘ ਜੀ, ਪੁਸ਼ਾਕ ਇਹਦਾ ਬੜਾ ਪ੍ਰਭਾਵ ਹੈ। ਜਿਨ੍ਹਾਂ ਨੂੰ ਅਸੀਂ ਚੰਗੇ ਲੰਗਣਾ ਚਾਹੁੰਦੇ ਹਾਂ ਨਾ, ਬਚਨ ਵੀ ਬਾਅਦ ਦੀ ਗੱਲ ਹੈ, ਸੁਭਾਅ ਵੀ ਬਾਅਦ ਦੀ ਗੱਲ ਹੈ, ਪਹਿਲਾਂ ਪੁਸ਼ਾਕ ਦੀ ਗੱਲ ਹੈ। ਆ ਵੇਖੋ ਅੱਜ ਦੇ ਸਮੇਂ ਦੇ ਅੰਦਰ ਬੱਚੇ ਬੱਚੀਆਂ ਦੀਆਂ ਸ਼ਾਦੀਆਂ ਹੁੰਦੀਆਂ ਨੇ ਨਾ, ਅਤੇ ਵੇਖੋ ਲਾੜੇ ਦੀ ਵੀ ਇਹ ਰੀਝ ਹੈ ਕਿ ਮੇਰੀ ਪੁਸ਼ਾਕ ਜਿਹੜੀ ਆ ਉਹ ਮੇਰੀ ਜੀਵਨ ਸਾਥਣ ਨੂੰ ਚੰਗੀ ਲੱਗੇ, ਅਤੇ ਜੀਵਨ ਸਾਥਣ ਵੀ ਸਮਝਦੀ ਆ ਕਿ ਮੇਰੇ ਪਾਏ ਹੋਏ ਵਸਤਰ ਮੇਰੇ ਮਾਲਕ ਨੂੰ ਚੰਗੇ ਲੱਗਣ, ਅਤੇ ਸਾਹਮਣੇ ਬੜੀ ਸਹੂਲਤ ਦੇ ਦਿੱਤੀ ਆ। ਇੱਕ ਦੂਸਰੇ ਨਾਲ ਸਲਾਹ ਕਰਕੇ ਰੰਗਾਂ ਦੀ ਮੈਚਿੰਗ ਕਰਕੇ ਪੁਸ਼ਾਕਾਂ ਬਣਾਈਆਂ ਜਾਂਦੀਆਂ ਨੇ, ਇਹ ਦੁਨਿਆਵੀ ਗੱਲਾਂ। ਪਰ ਦੁਨਿਆਵੀ ਗੱਲਾਂ ਹੀ ਸਾਨੂੰ ਉਸ ਦੁਨੀਆਂ ਦੇ ਦਾਤੇ ਨਾਲ ਜੋੜਦੀਆਂ। ਸਤਿਗੁਰੂ ਮਹਾਰਾਜ ਜੀ ਕਿਰਪਾ ਕਰ ਰਹੇ ਨੇ, ਹੇ ਭਾਈ ਉਹ ਅਕਾਲ ਪੁਰਖ ਵਾਹਿਗੁਰੂ ਸਾਡਾ ਸਵਾਮੀ ਆ, ਸਾਡਾ ਮਾਲਕ ਆ, ਤੁਮੇ ਸੋ ਕੰਤ ਨਾਰ ਹਮ ਸੋਈ। ਉਹ ਵੀ ਸਾਡਾ ਪਤੀ, ਅਸੀਂ ਸਾਰੇ ਜੀਵ ਉਹਦੀਆਂ ਪਤਨੀਆਂ, ਤੇ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਜਦੋਂ ਸਾਡੇ ਜੀਵਨ ਰੂਪੀ ਕੱਪੜੇ ਮਾਇਆ ਦੀ ਮੋਹ ਮਮਤਾ ਵਿੱਚ ਦੁਨੀਆਂ ਦੇ ਰੰਗ ਤਮਾਸ਼ਿਆਂ ਵਿੱਚ ਰੰਗੇ ਹੋਏ ਨੇ, ਤੇ ਜਦੋਂ ਸਾਡੇ ਇਹ ਜੀਵਨ ਰੂਪੀ ਵਸਤਰ ਪਰਮਾਤਮਾ ਨੂੰ ਚੰਗੇ ਹੀ ਨਹੀਂ ਲੱਗਦੇ, ਸਾਡਾ ਇਹ ਚੋਲੜਾ ਪਰਮਾਤਮਾ ਨੂੰ ਭਾਉਂਦਾ ਹੀ ਨਹੀਂ, ਤੇ ਕਿਉਂ ਧਨ ਸੇਜੇ ਜਾਏ। ਧਨ ਦਾ ਅਰਥ ਹੈ ਜੀਵ ਇਸਤਰੀ, ਜੀ ਦਾ ਭਾਵ ਹੈ ਗੁਰਮੁਖ ਪਿਆਰੇ। ਫਿਰ ਉਹ ਪਰਮਾਤਮਾ ਉਹਨਾਂ ਗੁਰਮੁਖ ਪਿਆਰਿਆਂ ਦੀ ਹਿਰਦੇ ਰੂਪੀ ਸੇਜਾ ਦੇ ਵਿੱਚ ਆ ਕੇ ਕਿਵੇਂ ਨਿਵਾਸ ਕਰ ਸਕਦਾ? ਨਹੀਂ ਕਰਦਾ।
ਕੁਰਬਾਨ ਜਾਓ ਮਿਹਰਬਾਨਾ, ਹਾਂ ਕੁਰਬਾਨ ਜਾਓ।
ਉਹ ਵਾਹਿਗੁਰੂ ਜੀ ਬੜੇ ਮਿਹਰਬਾਨ ਨੇ, ਬੜੇ ਦਇਆ ਦੇ ਘਰ ਨੇ, ਸਾਨੂੰ ਉਹਦੇ ਤੋਂ ਬਲਿਹਾਰ ਜਾਣਾ ਚਾਹੀਦਾ। ਉਹ ਪਰਮਾਤਮਾ ਸਾਡੇ ਜੀਵਾਂ 'ਤੇ ਬੜੀ ਕਿਰਪਾ ਕਰ ਰਿਹਾ ਹੈ। 84 ਲੱਖ ਜੋਨ ਉਪਾਈ ਰਿਜਕ ਦੀਆ ਸਭ ਹੂੰ ਕੋ ਤਦਕ। ਇਸ ਤੋਂ ਵੀ ਅੱਗੇ ਉਹ ਪਰਮਾਤਮਾ ਪੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨਹੀਂ ਕਰਮ ਵਿਚਾਰੈ, ਦੀਨ ਦਿਆਲ ਦਇਆ ਨਿਧ, ਦੋਖਨ ਦੇਖਤ ਹੈ ਪਰ ਦੇਤ ਨਾ ਹਾਰੇ। ਉਹ ਅੰਤਰਜਾਮੀ ਆ, ਉਹ ਸਾਡੇ ਦੋਸ਼ ਉਹ ਸਾਡੇ ਗੁਨਾਹ ਵੇਖ ਰਿਹਾ ਹੈ। ਸਾਡੇ ਗੁਨਾਹਾਂ ਨੂੰ ਵੇਖਦਿਆਂ ਹੋਇਆਂ ਉਹ ਆਪਣੇ ਦਿਆਲੂ ਕਿਰਪਾਲੂ ਬਿਰਧ ਦੀ ਸੰਭਾਲ ਕਰਦਿਆਂ ਹੋਇਆਂ ਫਿਰ ਵੀ ਸਾਨੂੰ ਰੋਜੀ ਦੇ ਰਿਹਾ ਤੇ ਸਾਨੂੰ ਉਸ ਪਰਮਾਤਮਾ ਤੋਂ ਬਲਿਹਾਰ ਜਾਣਾ ਚਾਹੀਦਾ ਹੈ।
ਹਉ ਕੁਰਬਾਨ ਜਾਓ ਤਿਨਾ ਕੈ ਲੈਣ ਜੋ ਤੇਰਾ ਨਾਉ।
ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸਾਨੂੰ ਇੱਕ ਬਹੁਤ ਵੱਡੀ ਨਿਮਰਤਾ ਬਖਸ਼ਿਸ਼ ਕਰ ਰਹੇ ਨੇ। ਸਤਿਗੁਰੂ ਜੀ ਬਚਨ ਕਰ ਰਹੇ ਨੇ ਜਦੋਂ ਅਸੀਂ ਉਸ ਪਰਮਾਤਮਾ ਤੋਂ ਬਲਿਹਾਰ ਜਾਂਦੇ ਹਾਂ ਨਾ ਤੇ ਪਰਮਾਤਮਾ ਦਾ ਨਾਮ ਜਪਣ ਵਾਲਿਆਂ ਗੁਰਸਿੱਖਾਂ ਤੋਂ ਵੀ ਸਤ ਸੰਗੀਆਂ ਤੋਂ ਵੀ ਬਲਿਹਾਰ ਜਾਣਾ ਚਾਹੀਦਾ ਹੈ, ਉਹਨਾਂ ਦਾ ਵੀ ਸਤਿਕਾਰ ਕਰਨਾ ਚਾਹੀਦਾ ਹੈ।
ਲੈਣ ਜੋ ਤੇਰਾ ਨਾਉ ਤੇ ਨਾ ਕਹਿ ਹਉ ਸਦ ਕੁਰਬਾਨ ਜਾਓ।
ਨੋਟ ਕਰਨਾ ਸਾਧ ਸੰਗਤ ਜੀ, ਬਚਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਆ। ਉਸ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਬਲਿਹਾਰ ਜਾਣ ਦੀ ਇੱਕ ਵਾਰ ਬੇਨਤੀ ਹੈ ਤੇ ਜਿਹੜੇ ਉਹਦਾ ਨਾਮ ਜਪਣ ਵਾਲੇ ਆ ਉਹਨਾਂ ਤੋਂ ਦੋ ਵਾਰ ਬਲਿਹਾਰ ਜਾਣ ਦੀ ਬੇਨਤੀ ਹੈ। ਇੱਥੇ ਦਾਸ ਬੇਨਤੀ ਕਰੇ ਕਿ ਅਸੀਂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਅੰਦਰ ਸੰਤਾਂ ਦੀ ਵਡਿਆਈ ਵਿੱਚ, ਬ੍ਰਹਮ ਗਿਆਨੀਆਂ ਜੀ ਦੀ ਵਡਿਆਈ ਵਿੱਚ ਜਿਹੜੇ ਬਚਨ ਕੀਤੇ ਆ ਉਹਨਾਂ ਨੂੰ ਵੀ ਆਪਾਂ ਨਮਸਕਾਰ ਕਰਦੇ ਹਾਂ, ਪਰ ਨਾਲ ਅਸੀਂ ਇਹ ਵੀ ਖਿਆਲ ਕਰੀਏ ਕਿ ਗੁਰਮੁਖ ਪਿਆਰਿਆਂ ਦੀ ਜਿਹੜੀ ਵਡਿਆਈ ਆ ਉਹ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਆ। ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ ਜੋ ਆਪ ਜਪ ਹੈ ਅਵਰੇ ਨਾਮ ਜਪਾਵੇ। ਅਸੀਂ ਗੁਰੂ ਕੇ ਸਿੱਖ ਹੋ ਕੇ ਜਿੱਥੇ ਗੁਰੂ ਦਾ ਸਤਿਕਾਰ ਕਰਦੇ ਉੱਥੇ ਗੁਰਸਿੱਖਾਂ ਦਾ ਵੀ ਸਤਿਕਾਰ ਕੀ। ਅਸੀਂ ਕਿਸੇ ਦੇ ਘਰ ਜਾਂਦੇ ਹਾਂ ਜੇ ਉਹਨਾਂ ਦੇ ਬੱਚਿਆਂ ਦਾ ਸਤਿਕਾਰ ਨਾ ਕਰੀਏ ਤੇ ਮਾਤਾ ਪਿਤਾ ਦਾ ਸਤਿਕਾਰ ਕਰੀਏ ਤੇ ਮਾਤਾ ਪਿਤਾ ਨੂੰ ਆਪਣਾ ਸਤਿਕਾਰ ਨਹੀਂ ਜੇ ਚੰਗਾ ਲੱਗਦਾ, ਉਹਨਾਂ ਨੂੰ ਤੁਸੀਂ ਭਾ ਨਹੀਂ ਜੇ ਸਕਦੇ ਜੇ ਉਹਨਾਂ ਦੇ ਬੱਚਿਆਂ ਵੱਲ ਨਫ਼ਰਤ ਨਾਲ ਵੇਖੋ। ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪਣੇ ਸੰਘਾਸਣ ਤੇ ਸੁਭਾਏ ਮਾਣ ਆ, ਆਪਾਂ ਇਹਨਾਂ ਦਾ ਸਤਿਕਾਰ ਕਰਦੇ ਹਾਂ, ਪਰ ਇੱਥੇ ਆ ਕੇ ਜੇ ਗੁਰਸਿੱਖਾਂ ਦਾ ਆਦਰ ਮਾਣ ਨਹੀਂ ਕਰਦੇ। ਗੁਰਸਿੱਖਾਂ ਅੰਦਰ ਸਤਿਗੁਰ ਵਰਤੈ, ਜੋ ਸਿੱਖਾਂ ਨੂੰ ਲੋਚੈ ਸੋ ਗੁਰ ਖੁਸ਼ੀ ਆਵੇ। ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਭਾਈ ਜੀਵਾ ਜੀ ਨਾਲ ਬਚਨ ਕੀਤਾ, ਜੀਵਿਆ ਉਹ ਤੂੰ ਗੁਰਸਿੱਖਾਂ ਦੇ ਨਾਲ ਬੜੇ ਰੁੱਖੇ ਬਚਨ ਬੋਲਦਾ, ਜਦੋਂ ਜੰਗਲ ਵਿੱਚ ਅੱਗ ਲੱਗੀ ਹੋਵੇ ਨਾ ਤੇ ਨਦੀ ਦੇ ਪਾਣੀ ਵਿੱਚ ਬੈਠਣਾ ਚਾਹੀਦਾ ਤੇ ਜੇ ਕੋਈ ਨਦੀ ਦੇ ਹੁੰਦਿਆਂ ਹੋਇਆ ਵੀ ਸੜਦਾ ਤੇ ਇਹਦੇ ਵਿੱਚ ਨਦੀ ਦਾ ਕਸੂਰ ਨਹੀਂ। ਤੂੰ ਗੁਰੂ ਘਰ ਵਿੱਚ ਰਹਿੰਦਾ, ਇੱਥੇ ਬੜੇ ਆਰਾਮ ਨਾਲ ਰਹਿਣਾ, ਗੁਰਸਿੱਖਾਂ ਦੇ ਨਾਲ ਵੀ ਜਿਹੜੇ ਨੇ ਉਹ ਮਿੱਠੇ ਬਚਨ ਬੋਲਣੇ ਨੇ। ਇਸ ਕਰਕੇ ਸਾਧ ਸੰਗਤ ਕਈ ਵਾਰੀ ਨਾ ਆਪਾਂ ਗੁਰੂ ਘਰ ਵਿੱਚ ਆ ਕੇ ਗੁਰਸਿੱਖਾਂ ਦੀ ਪਰਵਾਹ ਨਹੀਂ ਕਰਦੇ। ਸਤਿਗੁਰੂ ਜੀ ਨੇ ਆਪਣੇ ਗੁਰਸਿੱਖਾਂ ਨੂੰ ਇਹ ਗੁਰੂ ਘਰ ਦੀ ਜ਼ਿੰਮੇਵਾਰੀ ਬਖਸ਼ਿਸ਼ ਕੀਤੀ ਹੁੰਦੀ ਆ ਤੇ ਜ਼ਿੰਮੇਵਾਰ ਗੁਰਸਿੱਖਾਂ ਦਾ ਬਚਨ ਜਿਹੜਾ ਉਹ ਸਤ ਬਚਨ ਕਰਕੇ ਸਾਨੂੰ ਮੰਨਣਾ ਚਾਹੀਦਾ ਹੈ।
ਰਹਾਉ
ਸਤਿਗੁਰੂ ਮਹਾਰਾਜ ਇਹਨਾਂ ਨਾਲ ਸ਼ਬਦਾਂ ਦੇ ਅੰਦਰ ਕੇਂਦਰੀ ਭਾਵ ਬਖਸ਼ਿਸ਼ ਕੀਤਾ ਹੈ।
ਕਾਇਆ ਰੰਗਣ ਜੇਥੀਐ ਪਿਆਰੇ ਪਾਈਐ ਨਾਉ ਮਜੀਠ।
ਗੁਰਬਾਣੀ ਦੇ ਅੰਦਰ ਦੋ ਰੰਗਾਂ ਦਾ ਜ਼ਿਕਰ ਹੈ ਜੀ, ਮਜੀਠ ਦਾ ਤੇ ਕੁਸੰਬੜੇ ਦਾ। ਕੁਸੰਬੜੇ ਦਾ ਰੰਗ ਬਿਲਕੁਲ ਕੱਚਾ, ਦੁਨੀਆਂ ਦੇ ਸੁੱਖ। ਮਜੀਠ ਦਾ ਰੰਗ ਬਹੁਤ ਪੱਕਾ, ਭਗਤੀ ਦਾ ਰੰਗ, ਕੁਰਬਾਨੀ ਦਾ ਰੰਗ। ਜੇ ਅਸੀਂ ਆਪਣੇ ਜੀਵਨ ਨੂੰ ਰੰਗਣਾ ਤੇ ਭਗਤੀ ਦੇ ਰੰਗ ਵਿੱਚ, ਕੁਰਬਾਨੀ ਦੇ ਰੰਗ ਵਿੱਚ ਜਿਹੜਾ ਉਹ ਰੰਗਣਾ ਕਰੀਏ।
ਰੰਗਣ ਵਾਲਾ ਜੇ ਰੰਗੈ ਸਾਹਿਬ ਐਸਾ ਰੰਗ ਨਾ ਡੀਠ।
ਪਰ ਇਹ ਰੰਗ ਦੁਨਿਆਵੀ ਸਿਆਣਪਾਂ ਨਾਲ, ਦੁਨਿਆਵੀ ਪੜ੍ਹਾਈ ਦੇ ਨਾਲ ਨਹੀਂ ਪ੍ਰਾਪਤ ਹੁੰਦਾ। ਇਹ ਵਾਹਿਗੁਰੂ ਜੀ ਜਦੋਂ ਕਿਰਪਾ ਕਰਦੇ ਨੇ ਤੇ ਤਾਂ ਇਹ ਰੰਗ ਸਾਨੂੰ ਜੀਵਨ ਦੇ ਵਿੱਚ ਲੱਗਦਾ। ਜਿਨ੍ਹਾਂ ਨੂੰ ਇਹ ਰੰਗ ਲੱਗ ਜਾਂਦਾ ਉਹ ਆਪਣੇ ਆਪ ਦੇ ਵਿੱਚ ਇੱਕ ਆਪ ਮਿਸਾਲ ਹੁੰਦੇ ਨੇ। ਬਾਬਾ ਬੁੱਢਾ ਸਾਹਿਬ ਜੀ ਦਾ ਜੀਵਨ, ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਜੀਵਨ, ਏਡੀ ਕੁਰਬਾਨੀ ਵਾਲੇ ਮਹਾਂਪੁਰਖ, ਏਡੀ ਭਗਤੀ ਵਾਲੇ ਮਹਾਂਪੁਰਖ ਦੁਨੀਆਂ ਦੇ ਕਿਸੇ ਇਤਿਹਾਸ ਵਿੱਚ ਸਾਨੂੰ ਦਿਖਾਈ ਨਹੀਂ ਦਿੰਦੇ। ਸਾਧ ਸੰਗਤ, ਕਿਤੇ ਗੁਰ ਇਤਿਹਾਸ ਨੂੰ ਯਾਦ ਕਰੀਏ, ਜਿਨ੍ਹਾਂ 'ਤੇ ਗੁਰੂ ਮਹਾਰਾਜ ਜੀ ਨੇ ਆਪ ਕਿਰਪਾ ਕੀਤੀ ਆ, ਜਿਨ੍ਹਾਂ 'ਤੇ ਬਖਸ਼ਿਸ਼ਾਂ ਹੋਈਆਂ ਨੇ। ਮੰਝ ਪਿਆਰਾ ਗੁਰੂ ਨੂੰ ਗੁਰੂ ਮੰਝ ਪਿਆਰਾ, ਮੰਝ ਗੁਰੂ ਕਾ ਬੋਹੇ ਥਾ ਜਗ ਲੰਘਣ ਹਾਰਾ। ਭਾਈ ਬਹਿਲੋਂ ਸਭ ਤੋਂ ਪਹਿਲੋਂ, ਰੰਗਰੇਟੇ ਗੁਰੂ ਕੇ ਬੇਟੇ, ਵਿਧੀ ਚੰਦ ਸ਼ੀਨਾ ਗੁਰੂ ਕਾ ਸੀਨਾ। ਇਹਨਾਂ ਗੁਰਸਿੱਖਾਂ ਦਾ ਇਤਿਹਾਸ ਪੜੋ ਸਾਧ ਸੰਗਤ ਜੀ, ਇਹਨਾਂ ਵਰਗਾ ਪਰਉਪਕਾਰ, ਇਹਨਾਂ ਵਰਗਾ ਜੀਵਨ ਦੇ ਅੰਦਰ ਸੱਚ ਜਿਹੜਾ, ਇਹਨਾਂ ਦੇ ਵਰਗੀ ਸ਼ਰਧਾ ਜਿਹੜੀ ਆ ਉਹ ਸਾਨੂੰ ਕਿਸੇ ਹੋਰ ਵਿੱਚ ਦਿਖਾਈ ਨਹੀਂ ਦਿੰਦੀ।
ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੈ ਪਾਸ।
ਜਿਨ੍ਹਾਂ ਨੇ ਆਪਣੇ ਜੀਵਨ ਨੂੰ ਨਾਮ ਦੇ ਰੰਗ ਵਿੱਚ ਰੰਗ ਲਿਆ, ਉਹਨਾਂ ਦਾ ਕੰਤ, ਉਹਨਾਂ ਦਾ ਮਾਲਕ, ਉਹਨਾਂ ਦਾ ਸਵਾਮੀ ਹਰ ਸਮੇਂ ਉਹਨਾਂ ਦੇ ਅੰਗ ਸੰਗ ਹੀ ਰਹਿੰਦੇ ਹਨ।
ਧੂੜ ਤਿਨਾ ਕੀ ਜੇ ਮਿਲੈ ਜੀ ਕਹੋ, ਨਾਨਕ ਕੀ ਅਰਦਾਸ।
ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਅਰਦਾਸ ਬਖਸ਼ਿਸ਼ ਕਰ ਰਹੇ ਨੇ ਕਿ ਜਿਹੜੇ ਗੁਰੂ ਮਹਾਰਾਜ ਜੀ ਦੇ ਨਿਵਾਜੇ ਹੋਏ ਨੇ, ਉਹਨਾਂ ਦੀ ਚਰਨ ਧੂੜ ਪ੍ਰਾਪਤ ਹੋਵੇ, ਉਹਨਾਂ ਦੀ ਸੰਗਤ ਪ੍ਰਾਪਤ ਹੋਵੇ।
ਆਪੇ ਸਾਜੇ ਆਪੇ ਰੰਗੇ, ਆਪੇ ਨਦਰ ਕਰੇ।
ਉਹ ਵਾਹਿਗੁਰੂ ਜੀ ਆਪ ਹੀ ਨਾਮ ਦੀ ਦਾਤ ਬਖਸ਼ਿਸ਼ ਕਰਨ ਵਾਲੇ ਨੇ। ਅਸੀਂ ਬਾਣੀ ਪੜ੍ਹਨੀ ਆ, ਪਰਮਾਤਮਾ ਦਾ ਨਾਮ ਜਪਣਾ, ਪਰ ਇਹਦਾ ਕੋਈ ਸਿਲੇਬਸ ਨਹੀਂ ਵੀ ਅਸੀਂ ਸਿਲੇਬਸ ਪੂਰਾ ਕਰ ਲਿਆ ਤੇ ਪਰਮਾਤਮਾ ਨੇ ਮਿਲ ਜਾਣਾ। ਉਹ ਮਿਲ ਜਾਏ 5 ਸਾਲ ਦੀ ਉਮਰ ਵਿੱਚ, ਮਿਲ ਜਾਏ 11 ਸਾਲ ਦੀ ਉਮਰ ਵਿੱਚ, ਮਿਲ ਜਾਏ 95 ਸਾਲ ਦੀ ਉਮਰ ਵਿੱਚ, ਮਿਲ ਜਾਏ ਐਸ ਜਨਮ ਵਿੱਚ ਮਿਲ ਜਾਏ, ਨਹੀਂ ਤੇ ਉਡੀਕ ਕਰਨ ਵਾਲਿਆਂ ਦੀ ਕਤਾਰ ਬੜੀ ਵੱਡੀ ਹੈ। ਬਹੁਤ ਜਨਮ ਬਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੈ, ਕਹਿ ਰਵਿਦਾਸ ਆਸ ਲੱਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਕਈ ਜਨਮ ਹੀ ਉਡੀਕ ਕਰਨੀ ਪੈ ਸਕਦੀ ਆ, ਪਰ ਆਪਾਂ ਪਰਮਾਤਮਾ ਤੇ ਕੋਈ ਗਿਲਾ ਸ਼ਿਕਵਾ ਨਹੀਂ ਕਰ ਸਕਦੇ।
ਨਾਨਕ ਕਾਮਣ ਕੰਤੈ ਭਾਵੈ, ਆਪੇ ਹੀਰਾ ਵੇ।
ਕਾਮਣ ਜਿਹੜੀ ਜੀਵ ਇਸਤਰੀ, ਜਿਹੜਾ ਗੁਰਮੁਖ ਪਿਆਰਾ ਆਪਣੀ ਭਗਤੀ ਕਰਕੇ, ਆਪਣੇ ਜੀਵਨ ਦੀ ਨਿਰਛਲਤਾ ਕਰਕੇ, ਨਿਰਕਪਟਤਾ ਕਰਕੇ ਵਾਹਿਗੁਰੂ ਜੀ ਨੂੰ ਭਾ ਜਾਂਦੇ ਨੇ, ਫਿਰ ਵਾਹਿਗੁਰੂ ਜੀ ਆਪ ਹੀ ਕਿਰਪਾ ਕਰਕੇ ਉਹਨਾਂ ਨੂੰ ਆਪਣੇ ਗਲੇ ਨਾਲ ਆਉਂਦੇ ਨੇ, ਆਪਣੇ ਆਪ ਨਾਲ ਜੋੜਦੇ ਨੇ, ਉਹਨਾਂ ਨੂੰ ਇਹ ਲੋਕ ਸੁਖੀਏ ਪਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਦੀ ਦਾਤ ਪ੍ਰਾਪਤ ਕਰਦੇ ਹਨ। ਕਥਾ ਵਿਚਾਰ ਕਰਦਿਆਂ ਸਾਧ ਸੰਗਤ ਜੀ ਦਾਸਰਿਆਂ ਨੂੰ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ, ਗੁਰੂ ਘਰ ਦੀ ਯੋਗ ਸੇਵਾ ਲਈ ਸੀਸਾਂ ਬਖਸ਼ਿਸ਼ ਕਰਨੀਆਂ, ਇਹ ਸੇਵਾ ਲਈ ਦਾਸ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦਾ, ਮੈਨੇਜਰ ਜੀ, ਪ੍ਰਧਾਨ ਜੀ ਅਤੇ ਸਿੰਘ ਸਾਹਿਬ, ਗਿਆਨੀ ਰਘਬੀਰ ਸਿੰਘ ਜੀ, ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਅਤੇ ਉਹ ਗੁਰਸਿੱਖ ਗੁਰਮੁਖ ਪਿਆਰੇ ਜਿਨ੍ਹਾਂ ਦੇ ਹਿਰਦੇ ਵਿੱਚ ਗੁਰੂ ਰਾਮਦਾਸ ਸਾਹਿਬ ਜੀ ਨੇ ਵੱਸ ਕੇ ਦਾਸ ਨੂੰ ਇਸ ਸਥਾਨ 'ਤੇ ਪਹਿਲੀ ਵਾਰ ਇਹ ਸੇਵਾ ਦੀ ਦਾਤ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਮਹਾਰਾਜ ਉਹਨਾਂ ਸਭਨਾ ਭਲੀਆਂ ਰੂਹਾਂ ਦਾ, ਆਪ ਸਭ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ। ਆਪ ਜੀ ਨੇ ਕਿਰਪਾ ਕਰਨੀ, ਬਖਸ਼ਿਸ਼ ਕਰਨੀ, ਅਸੀਸਾਂ ਬਖਸ਼ਣੀਆਂ ਕਿ ਆਹ ਜਿਹੜੀ ਸੇਵਾ ਹੈ ਇਹ ਸ਼ਰਧਾ ਦੀ ਸੇਵਾ ਹੈ, ਪਿਆਰ ਦੀ ਸੇਵਾ ਹੈ। ਸਤਿਗੁਰੂ ਮਹਾਰਾਜ ਇਹ ਸੇਵਾ ਗੁਰਬਾਣੀ ਵਿਚਾਰ ਦੀ ਸੇਵਾ, ਗੁਰਮਤਿ ਦੀ ਸੇਵਾ ਸ਼ਰਧਾ ਭਾਵ ਨਾਲ ਕਰਨ ਦੀ ਸਮਤ ਬਖਸ਼ਿਸ਼ ਕਰਨ, ਇਹ ਅਰਦਾਸ ਬੇਨਤੀ ਕਰਨੀ। ਤੇ ਚੜ੍ਹਦੀ ਕਲਾ ਦੇ ਵਿੱਚ ਫਤਿਹ ਦੀ ਸਾਂਝ ਕਰਨਾ ਸਾਧ ਸੰਗਤ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਆਪੇ ਸਾਜੇ ਆਪੇ ਰੰਗੇ, ਆਪੇ ਨਦਰ ਕਰੇ, ਨਾਨਕ ਕਾਮਣ ਕੰਤ ਪਾਵੇ, ਆਪੇ ਹੀ ਰਾਵੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।